ਸ਼ਲੋਕ ਮਹੱਲਾ ਪਹਿਲਾ ਪੁਰੀਆਂ ਖੰਡਾਂ ਸਿਰ ਕਰੇ ਇੱਕ ਪੈਰੀ ਧਿਆਏ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤੱਲੇ ਦੇ।
ਬਹੁਤ ਹੀ ਘੋਰ ਜਿਹੜੇ ਆਦਮੀ ਤਪੱਸਵੀ ਹੋਏ ਨੇ ਨਾ, ਜਿਨ੍ਹਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ, ਪਿੱਛੇ ਉਹਦੀ ਹਿਸਟਰੀ ਆਈ ਹੋਈ ਹੈ। ਆਪਣੇ ਦਸ ਗ੍ਰੰਥ ਦੇ ਵਿੱਚ ਇਹ ਅਵਸਥਾ ਸੀਗੀ ਦੱਤਾਤਰੇ ਦੀ।
ਅੱਛਾ ਜੀ,
ਇਹ ਦੱਤਾਤਰੇ ਨਾ ਪੜੀਏ ਤਾਂ ਇਹ ਗੱਲ ਦਾ ਖੁੱਲਦੀ ਨਹੀਂ। ਅਸਲ ਦੇ ਵਿੱਚ ਇਹ ਖੰਡਨ ਕੀਤਾ ਹੋਇਆ ਇੱਥੇ, ਕਿਹਨੂੰ ਖੰਡਨ ਕੀਤਾ ਹੋਇਆ, ਪਿੱਛੇ ਕੀ ਸੀ, ਇਹ ਦਸ ਗ੍ਰੰਥ ਤੋਂ ਬਿਨਾਂ ਪਤਾ ਨਹੀਂ ਲੱਗਦਾ। ਧਰਮ ਦੀ ਆਪਣੀ ਹਿਸਟਰੀ ਹੁੰਦੀ ਹੈ ਨਾ ਇੱਕ।
ਹਾਂਜੀ,
ਨਾਨਕ ਦੇਵ ਜੀ ਦੇ ਬਾਅਦ ਗੁਰੂ ਅੰਗਦ ਹੋਏ ਨੇ, ਉਹਨਾਂ ਦੀ ਇੱਕ ਹਿਸਟਰੀ ਹੈ, ਇਤਿਹਾਸ ਵੀ ਹੈ। ਪਹਿਲਾਂ ਕੁਝ ਹੋਰ ਬਣਦੇ ਸੀ ਉਹ। ਇਸ ਕਰਕੇ ਇਹ ਅਵਸਥਾ ਦੱਤਾਤਰੇ ਦੀ ਹੈ। ਉਦੋਂ ਜਦੋਂ ਦਸ ਗ੍ਰੰਥ ਪੜਾਂਗੇ ਉਹਦਾ ਵੀ ਮੈਂ ਕਰੂੰਗਾ, ਤਾਂ ਉਹ ਅਵਸਥਾ ਸਾਫ਼ ਹੈ। ਪਰ ਇਹ ਹੁਕਮ ਮੰਨਣ ਤੋਂ ਥੱਲੇ ਦੀ ਅਵਸਥਾ ਹੈ। ਇੰਨਾ ਘੋਰ ਤਪੱਸਵੀ ਧਾਰਮਿਕ ਆਦਮੀ ਹੁੰਦੇ ਹੋਏ ਵੀ ਉਹ ਉਸ ਅਵਸਥਾ ਨੂੰ ਨਹੀਂ ਪਹੁੰਚਿਆ ਜਿਸ ਅਵਸਥਾ ਨੂੰ ਭਗਤ ਪਹੁੰਚ ਗਏ, ਜਿਸ ਅਵਸਥਾ ਨੂੰ ਘੱਟ ਪਹੁੰਚ ਗਏ, ਜਿਸ ਅਵਸਥਾ ਜਿਨ੍ਹਾਂ ਦੀ ਗੁਰਬਾਣੀ ਹੈ, ਜਿਸ ਅਵਸਥਾ ਨੂੰ ਚਾਹੇ ਉਹ ਧਰਨਾ ਹੈ ਚਾਹੇ ਕੋਈ ਵੀ ਹੈ, ਉਹ ਅਵਸਥਾ ਤੋਂ ਗਿਆਨ ਅਵਸਥਾ ਤੋਂ ਥੱਲੇ ਦੀ ਅਵਸਥਾ ਹੈ। ਕਿਉਂ ਥੱਲੇ ਦੀ ਅਵਸਥਾ? ਪੂਰੀਆਂ ਖੰਡਾ ਸਿਰ ਕਰੇ, ਜਿਹਨੂੰ ਆਪਾਂ ਸਰ ਕਹਿੰਦੇ ਹਾਂ ਨਾ, ਸਰ ਜਿੱਤ ਲੈਣਾ ਕਹਿੰਦੇ ਹਾਂ, ਉਸ ਸੈਂਸ ਵਿੱਚ ਸਿਰ ਕਰੇ ਆਪਾਂ ਇਹ ਲਫ਼ਜ਼ ਲਬਦੇ, ਉਰਦੂ ਸਰ ਕਰੇ ਕਹਿੰਦੇ ਨੇ। ਯਾਨੀ ਇਹ ਪੂਰੀਆਂ ਖੰਡਾਂ ਦਾ ਬੋਝ ਸਾਰਿਆਂ ਦਾ ਆਪਣੇ ਜੁੱਬੇ ਲੈ ਲਵੇ, ਚਾਹੇ ਉਹਨਾਂ ਦਾ ਸਾਰਿਆਂ ਦਾ ਹੀ ਉਸ ਵੇਲੇ ਧਾਰਮਿਕ ਆਗੂ ਬਣ ਜਾਵੇ। ਦੱਤਾਤਰੇ ਦੀ ਅਵਸਥਾ ਇਹ ਜੀ ਸੀ, ਜਿਹੜੇ ਦੇਖਦੇ ਤੇ ਨਾ ਦਰਸ਼ਨ ਕਰਦੀ ਸਾਰੀ ਸੁਣ ਹੋ ਜਾਂਦੇ ਤੇ ਮਗਰ ਤੁਰ ਸਕਦੇ ਸੀ, ਸਾਰੇ ਹੀ ਉਹਦੇ ਅੱਗੇ ਝੁਕ ਜਾਣ, ਬਿਨਾਂ ਹੀ ਕੁਝ ਬੋਲੇ, ਬਿਨਾਂ ਹੀ ਸਿਰਫ ਦਰਸ਼ਨ ਕਰਕੇ ਹੀ ਉਹਦਾ ਇੰਨਾ ਪ੍ਰਭਾਵਿਤ ਹੋ ਜਾਣ, ਉਹ ਜਿੱਤੇ ਜਾਣ, ਇੰਨੀ ਉਹਦੀ ਅਵਸਥਾ ਉੱਚੀ ਹੋਵੇ, ਮਾਇਆ ਵਿੱਚ ਉਦਾਸੀ ਵਾਲੀ ਅਵਸਥਾ ਵਾਂਗੂ ਹੋਵੇ, ਗਿਆਨ ਤੋਂ ਸੱਖਣਾ ਹੋਵੇ। ਹਾਂਜੀ,
ਇੱਕ ਪੈਰੀ ਧਿਆਏ,
ਇੱਕ ਮਨ ਇੱਕ ਚਿੱਤ ਹੋਇਆ ਰਹੇ, ਧਿਆਵੇ, ਧਿਆਨ ਕਰੇ ਕਾਹਦੇ ਤੇ, ਵੀ ਤੂੰ ਕੀ ਹੈ ਪਰਮੇਸ਼ਰ ਦਾ ਅੰਦਾਜ਼ਾ ਲਾਉਂਦਾ ਰਹੇ, ਜੋ ਕੀ ਚੀਜ਼ ਹੈ। ਪਰ ਬਾਹਰ ਮੁਖੀ ਹੈ, ਇਹ ਬਾਹਰੋਂ ਦੇਖਦਾ ਵੀ ਆਕਾਸ਼ ਚੋਂ ਦੇਖ ਰਿਹਾ ਵੀ ਉਹ ਕੀ ਹੈ, ਆਪਣੀ ਬੁੱਧੀ ਦੇ ਲੈਵਲ ਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਅੰਦਾਜ਼ਾ ਲਾ ਰਿਹਾ, ਕਿਹਾ ਜਾਏ ਅੰਦਾਜ਼ਾ, ਅੰਦਾਜ਼ਾ ਨਹੀਂ ਲੱਗ ਸਕਦਾ, ਅੰਦਾਜ਼ੇ ਦੀ ਗੱਲ ਨਹੀਂ ਹੈ। ਇੱਕ ਪੈਰ ਤੇ ਇੱਕ ਪੈਰ ਦਾ ਹੁੰਦਾ, ਇੱਕ ਮਨ ਇੱਕ ਚਿੱਤ ਹੋ ਕੇ ਧਿਆਨ ਧਰੇ, ਸਮਝਣ ਦੀ ਕੋਸ਼ਿਸ਼ ਕਰੇ ਆਪਣੇ ਆਪ ਤੇ ਬਗੈਰ ਉਪਦੇਸ਼ ਤੇ। ਆ ਗੁਰਬਾਣੀ ਦਾ ਉਪਦੇਸ਼ ਨਾ ਮਿਲੇ ਉਹਨੂੰ ਕਿਤੋਂ, ਆਪਣੇ ਲੈਵਲ ਤੇ ਆਪਣੀ ਬੁੱਧੀ ਦੇ ਲੈਵਲ ਤੇ ਹੀ ਸਮਝਣ ਦੀ ਕੋਸ਼ਿਸ਼ ਕਰੇ, ਪਰਮੇਸ਼ਰ ਹੈ, ਪ੍ਰਮਾਤਮਾ ਹੈ, ਉਹ ਦੀਨਾ ਦੀ ਉਹ ਕੀ ਚੀਜ਼ ਹੋਈ। ਫਿਰ ਇਹ ਜਿਹੇ ਅੰਦਾਜ਼ੇ ਲਾ ਕੇ ਇਹ ਜਿਹੜੇ ਬੱਤਾਂ ਬਣੀਆਂ ਨੇ ਨਾ, ਇਸ ਅਵਸਥਾ ਦੇ ਲੋਕਾਂ ਨੇ ਬੱਤਾਂ ਬਣਾਈਆਂ ਨੇ, ਐਵੇਂ ਨਹੀਂ ਇਹਦੀ ਦੂਰੀ ਹੁੰਦੀ ਮੰਗਲ ਦਾ ਜੀ।
ਹਾਂਜੀ, ਉਹਨਾਂ ਦੇ ਅਰਥ ਇਸ ਤਰ੍ਹਾਂ ਹੈ ਜੀ, ਜੇ ਕੋਈ ਮਨੁੱਖ ਸਿਰ ਧਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ, ਜੇ ਇੱਕ ਪੈਰ ਦੇ ਭਾਰ ਖਲੋ ਕੇ ਧਿਆਨ ਧਰੇ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ?
ਸਿਰ ਥੱਲੇ ਰੱਖ ਕੇ ਤਾਂ ਘੁੰਮੇ ਨਹੀਂ ਸਕਦਾ, ਦੋ ਪੈਰਾਂ ਤੇ ਬਿਨਾਂ ਦਾਲ ਵੀ ਤੁਰੇ ਨਹੀਂ ਸਕਦਾ।
ਉਹ ਸਿਰ ਕਰੇ ਦਾ ਮਤਲਬ ਜਿੱਤਣਾ ਨਹੀਂ ਸਮਝਦੇ?
ਮੈਂ ਸਮਝ ਗਿਆ ਤੁਹਾਡੀ ਗੱਲ।
ਠੀਕ ਹੈ ਜੀ,
ਸਿਰ ਕਰੇ ਨੂੰ ਫਿਰ ਅਰਥ ਲਾ ਲਿਆ,
ਉਹ ਪੈਰੀ ਤੋਂ ਭੁਲੇਖਾ ਖਾਂਦੇ,
ਉਹਨਾਂ ਨੂੰ ਤਾਰਨ ਦਾ ਗਿਆਨ, ਉਹਨਾਂ ਨੂੰ ਤਾਰਨ ਦੀ ਜ਼ਿੰਮੇਵਾਰੀ, ਧੰਨ ਸਾਗਰ ਦਾ ਉਪਦੇਸ਼ ਦੇਣ ਦੀ ਜ਼ਿੰਮੇਵਾਰੀ, ਧਰਮ ਦੀ ਜ਼ਿੰਮੇਵਾਰੀ ਆਪਣੇ ਜ਼ਿੰਮੇ ਲੈ ਲਵੇ। ਇਹ ਤਾਂ ਅਰਥ ਹੋ ਸਕਦੇ ਨੇ, ਆਪਣੇ ਜ਼ਿੰਮੇ ਲੈ ਲਵੇ। ਇਸ ਅਵਸਥਾ ਦੇ ਵਿੱਚ ਇਹ ਧਰਮ ਬਣੇ ਨੇ, ਜਿਵੇਂ ਕੁਰਾਨ ਲਿਖੀ ਗਈ, ਸਨਾਤਨ ਮਤ ਕਾਮਯਾਬ ਹੋਈ ਹੈ। ਚਾਰ ਸੀ ਵੈਸੇ ਬ੍ਰਹਮਾ ਦੇ ਚੇਲੇ, ਸੰਤ ਸਨੁਦਨ, ਸੰਤ ਕੁਮਾਰ ਤੇ ਸਨਾਤਨ। ਸਨਾਤਨ ਦੀ ਮਤ ਪ੍ਰਚਲਿਤ ਹੋਈ ਹੈ, ਤਿੰਨ ਮਤਾਂ ਹੈ ਜ਼ਰੂਰ, ਪਰ ਉਹ ਬਹੁਤੀਆਂ ਪ੍ਰਚਲਿਤ ਨਹੀਂ ਹਨ। ਹਾਂਜੀ,
ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤੱਲੇ ਦੇ,
ਜਿਹੜਾ ਸਿਰ ਦੇ ਭਾਰ ਖੜਾ ਹੋਵੇ ਪੁੱਠਾ, ਉਹ ਸਿਰ ਤਲਨੇ ਹੋ ਕੇ ਜਪ ਕਰਦੇ ਨੇ, ਜੋ ਕਿ ਦੇਖੇ ਨੇ, ਦੇਖੇ ਜਾਂਦੇ ਨੇ ਹੁਣ ਵੀ। ਪੌਣ ਦਾ ਮਤਲਬ ਵੀ ਇੱਥੇ ਮਨ ਨੂੰ ਪਾਸ ਹੋਈ ਹੈ, ਪੌਣ ਮਾਰ ਜਾਂ ਸਾਹ ਰੋਕ ਕੇ ਕਹਿ ਸਕਦੇ ਨੇ, ਉਹ ਸਾਹ ਰੋਕਣ ਲੱਗ ਗਏ ਗੱਲ ਮਨ ਪਾਸ ਹੁੰਦੀ, ਸਾਹ ਰੋਕ ਲੈਣਾ ਬਹੁਤ ਦੇਰ, ਫਿਰ ਇੱਕਦਮ ਛੱਡ ਦੇਣਾ, ਇਹੋ ਜਿਹਾ ਉਹਨੂੰ ਪੌਣ ਮਾਰ, ਪੌਣ ਦਾ ਅਰਥ ਉਹਨਾਂ ਨੇ ਹਵਾ ਲਾ ਲਿਆ। ਜਿਹਨੂੰ ਮਨ ਨੂੰ ਰੋਕ ਕੇ ਜਪ ਕਰੇ, ਜਪੇ ਬੋਲਦੇ ਅੰਦਰ ਜਪ ਕਰੇ, ਯਾਨੀ ਮਾਇਆ ਤੋਂ ਦੇ ਫੁਰਨਿਆਂ ਚੋਂ ਮਨ ਨੂੰ ਰੋਕੇ, ਬਾਹਰੋਂ ਫੁਰਨੇ ਉੱਠਣ ਤੇ ਰੋਕ ਕੇ ਬੋਲਦੇ ਅੰਦਰ ਜਪ ਵੀ ਕਰੇ, ਕਿਸੇ ਲਫ਼ਜ਼ ਦਾ ਜਿਵੇਂ ਜਪ ਕਰਨ ਲੱਗ ਜਾਂਦੇ ਨੇ, ਕੋਈ ਜਾਪ ਕਰਦਾ ਰਹੇ ਲਗਾਤਾਰ, ਸਿਰ ਪਲਦੇ ਖੜ, ਸਿਰ ਪਲਦੇ ਹੋ ਕੇ। ਹਾਂਜੀ,
ਸਿਰ ਮੁੰਡੀ ਤੱਲੇ ਦੇ,
ਸਿਰ ਮੁੰਡੀ ਮੁੰਡੀ ਤਾਂ ਲਾਇਆ ਨਾ, ਸਿਰ ਜਿਹੜਾ ਹੈਗਾ ਮਨ ਨੂੰ ਵੀ ਸਿਰ ਕਹਿੰਦੇ ਨੇ, ਮਨ ਦੀ ਜੈ ਸਿਰ ਸੌਂਪੀ ਹੈ। ਬੁੱਢੀ ਆ ਜਿਹੜਾ ਸਰੀਰ ਵਾਲਾ ਸਿਰ ਹੈ ਇਹਦੇ ਨਾਲ ਬੁੱਢੀ ਲੱਗਿਆ ਹੈ, ਜਿਹੜਾ ਪੰਜ ਭੂਤਕ ਸਰੀਰ ਵਾਲਾ ਆਪਾਂ ਸਿਰ ਲਾਵਾਂਗੇ ਨਾਲ ਇਹਨੇ ਬੁੱਢੀ ਲੱਗੂਗਾ, ਜਾਂ ਕੱਲਾ ਜੇ ਸਿਰ ਕਹਾਂਗੇ ਫਿਰ ਦੂਆ ਲੱਗੂਗਾ, ਫਿਰ ਉਹਦਾ ਮਨ ਲੱਗੂਗਾ। ਮਨ ਦੀ ਜੈ ਸਿਰ ਸੌਂਪੀ ਹੈ, ਮਨ ਦੇਣਾ ਹੀ ਸਤਿਗੁਰ ਦੇ ਪਾਸ ਸਿਰ ਦੇਣ।
ਠੀਕ ਹੈ, ਪਰ ਇਹ ਬਾਹਰਲੇ ਸਿਰ ਦੀ ਗੱਲ ਹੈ ਜੀ।
ਹਾਂ ਇਹ ਬਾਹਰਲੇ ਸਿਰ ਦੀ ਗੱਲ ਹੈ, ਬੁੱਢੀ ਤਾਂ ਗਿਆ ਬੁੱਢ ਕੋ ਬੁੱਢ ਜੁਦਾ ਕਰਕੇ ਅਬ ਚੱਡ ਕੋ ਹੱਥ ਲਗਾਵੇ ਛੱਡੀ।
ਤੱਲੇ ਦੇ ਦੋ ਕੀ ਭਾਵ ਹੈ ਜੀ?
ਸਿਰ ਭਲਦੇ ਖੜਾ ਹੋ ਕੇ
ਸਾਹ ਨੂੰ ਰੋਕ ਕੇ ਤੇ ਕੋਈ ਅੰਦਰ ਜਾਪ ਕਰੇ।
ਹਾਂ ਮਨ ਅੰਦਰ ਜਾਪ ਕਰੇ, ਐਡੀ ਕੋ ਮਤਲਬ ਹੈ ਉਹ ਕਠਿਨ ਤਪੱਸਿਆ ਕਰੇ। ਹਾਂਜੀ,
ਕਿਸ ਉੱਪਰ ਉਹ ਟਿਕ ਟਿਕ ਹੈ, ਕਿਸ ਨੂੰ ਜ਼ੋਰ ਕਰੇ?
ਪਰ ਇਹ ਮੈਨੂੰ ਦੱਸੋ, ਉਹ ਕਹਿੰਦੇ ਵੀ ਜਿਹੜਾ ਮਨ ਉਹਦਾ ਡਿੱਗੂ, ਉਹ ਕਾਹਦੇ ਆਸਰੇ ਡਿੱਗੂਗਾ? ਟਿਕਾਉਣਾ ਤਾਂ ਮਨ ਸੀ, ਕਿਹੜੀ ਸ਼ਕਤੀ ਹੈ ਜਿਹਦੇ ਨਾਲ ਮਨ ਰੋਕੂਗਾ? ਮਨ ਤਾਂ ਰੁਕਣਾ ਸੀ, ਉਹ ਕਿਹੜੀ ਚੀਜ਼ ਨੂੰ ਟੇਕ ਬਣਾਊਗਾ? ਟਿਕਾਉਣਾ ਤਾਂ ਮਨ ਸੀ, ਟਿਕਾ ਲਿਆ ਸਿਰ ਤੁਸੀਂ ਧਰਤੀ ਤੇ। ਹਾਂਜੀ,
ਕਿਸ ਨੂੰ ਜ਼ੋਰ ਕਰੇ,
ਕਿਹਨੂੰ ਸ਼ਕਤੀ ਬਣਾਊਗਾ ਜਿਹੜੀ ਮਨ ਰੋਕੂਗੀ? ਹਾਂਜੀ,
ਕਿਸ ਨੂੰ ਕਹੀਏ ਨਾਨਕਾ, ਕਿਸ ਨੂੰ ਕਰਤਾ ਦੇ?
ਨਾਨਕਾ ਨੇ ਕਿਹਨੂੰ ਇਹ ਦੱਸੀਏ ਗੱਲ, ਇਹ ਤਾਂ ਕਰਤੇ ਹੱਥ ਬੜਿਆ ਜੈ ਭਾਵੇ ਤਾਂ ਦੇ, ਕਿਉਂ ਕਹੀਏ? ਹੁਣ ਉਹ ਤਾਂ ਆਪਣੀ ਮਰਜ਼ੀ ਕਰੀ ਜਾਂਦਾ, ਉਹ ਕਿਹੜਾ ਕਿਸੇ ਦੀ ਸੁਣਦਾ? ਉਹ ਤਾਂ ਮੰਨਦਾ ਹੀ ਨੀ ਕਿਸੇ ਦੀ, ਉਹ ਤਾਂ ਸਭ ਸਮਝਦਾ ਆਪਣੇ ਆਪ ਨੂੰ ਜਿਹੜਾ ਇਹ ਕੰਮ ਕਰ ਰਿਹਾ। ਕਹੀਏ ਕਿਹਨੂੰ? ਇਸ ਨੂੰ ਕਹੀਏ ਨਾਨਕਾ, ਇਹ ਤਾਂ ਕਰਤੇ ਹੱਥ ਵੜਿਆਈਆਂ ਨੇ, ਤੂੰ ਆਪਣੀ ਮਰਜ਼ੀ ਨਾਲ ਨੀ ਲੈ ਸਕਦਾ, ਆਪਣੇ ਯਤਨ ਨਾਲ ਨੀ ਲੈ ਸਕਦਾ, ਤੂੰ ਤਾਂ ਯਤਨ ਕਰ ਰਿਹਾ ਸਿਰ ਭਲਦੇ ਹੋ ਕੇ। ਇਹ ਸਭ ਯਤਨ, ਯਤਨ ਨਾਲ ਨੀ ਛੁਟਦਾ ਹੈ, ਛੁਟਕਾਰਾ ਹੈ, ਛੁਟਕਾਰਾ ਕਿਰਪਾ ਨਾਲ ਹੈ। ਉਹਦੀ ਕਿਰਪਾ ਹਾਸਲ ਕਿਵੇਂ ਕਰਦੀ ਹੈ? ਇਹ ਵਿਧੀ ਅਪਣਾਉਣੀ ਸੀ। ਕਿਰਪਾਲੂ ਹੈ ਉਹ, ਪਰ ਕਿਰਪਾ ਕਿਵੇਂ ਕਰੂਗਾ ਤੇਰੇ ਤੇ? ਇਹਦਾ ਗਿਆਨ ਲੈਣਾ ਸੀ। ਅੱਗੇ ਤਾਂ ਜਵਾਬ ਹੈ, ਜਵਾਬ ਦੇ ਤਾ।
ਹੁਕਮੀ ਰਹਾਏ ਆਪਣੇ, ਮੂਰਖ ਆਪ ਗਣੇ।
ਜੇ ਆਪਣੇ ਭਾਣੇ ਚੱਲਦਾ ਉਹ ਜਿੰਨਾ ਚਿਰ, ਜਿਵੇਂ ਬੁੱਢੀ ਥੱਲੇ ਕਰਕੇ ਉੱਤੇ ਸਿਰ ਤਾਂ ਕਰਕੇ ਕਰਦਾ, ਜਾਪ ਕਰਦਾ ਆਪਣੀ ਮਰਜ਼ੀ ਦਾ, ਗੁਰਬਾਣੀ ਦਾ ਜਿਹੜਾ ਧੁਰਪੀ ਬਾਣੀ ਹੈ ਉਹਦੇ ਅਨੁਸਾਰ ਨਹੀਂ ਕੰਮ ਕਰ ਰਿਹਾ, ਧਰਮ ਧਾਰਨ ਕੀਤਾ, ਮਨ ਮਰਜ਼ੀ ਦਾ ਧਰਮ ਧਾਰਨ ਕੀਤਾ, ਤਾਂ ਫਿਰ ਮੂਰਖ ਹੈ। ਉਹ ਜਦ ਕਹਿੰਦਾ ਮੈਂ ਸਿਰ ਥੱਲੇ ਕੀਤਾ ਹੋਇਆ, ਮਨ ਨੂੰ ਸਿਰ ਬਣਾ ਲਿਆ, ਤਾਂ ਆਪਣੀ ਮਰਜ਼ੀ ਦੇ ਅਰਥ ਦੇ ਨਾ ਫਿਰ। ਕਰਨਾ ਸੀ ਮਨ ਨੂੰ ਕਾਬੂ, ਲਿਆ ਸਿਰ ਕਾਬੂ। ਕਰਨਾ ਸੀ ਮਨ ਉਲਟਾ, ਕਰ ਲਿਆ ਸਿਰ ਉਲਟਾ। ਸਰੀਰ ਬਾਹਰ ਲਾ ਤਾਂ ਪਲਟਾ ਲਿਆ, ਮਨ ਵੀ ਪਲਟਾਇਆ। ਉਹਨਾਂ ਚਿਰ ਮੂਰਖੇ ਹੈ ਉਹ, ਅਰਥਾਂ ਦੇ ਅਨਰਥ ਕਰਕੇ ਬਾਹਰਲੇ ਸਰੀਰ ਤੇ ਲੈ ਗਿਆ ਗੱਲ। ਹਾਂਜੀ,
ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ, ਕੋਟੀ ਹੂੰ ਕੋਟ ਕੋਟ, ਆਖੂ ਆਖਾਂ ਸਦਾ ਸਦਾ, ਕਹਿਣ ਨਾ ਆਵੇ ਤੋਟ।
ਹਾਂ ਮੈਂ ਕਿਹਾ ਮੈਂ ਮੰਨਦਾ ਵੀ ਪਰਮੇਸ਼ਰ ਹੈਗਾ, ਹੈਗਾ ਹੈਗਾ, ਕਰੋੜਾਂ ਵਾਰ ਰੱਖ ਕੋਈ ਗੱਲ ਨੀ, ਕਰੋੜਾਂ ਦੇ ਵੀ ਕਰੋੜਾਂ ਵਾਰ ਰੱਖੀ ਜਾਵਾਂ, ਕਿਹੜਾ ਘਾਟਾ ਪੈਂਦਾ? ਜਿੰਨਾ ਚਿਰ ਮਰਜ਼ੀ ਕਹੀ ਜਾਓ, ਚਾਹੇ ਚਾਰੇ ਯੁੱਗ ਦੀ ਉਮਰ ਬਣਾ ਕੇ ਕਹੀ ਜਾਓ, ਹੈਗਾ ਹੈਗਾ, ਕੀ ਫਰਕ ਪੈਣਾ ਇਹਦੇ ਨਾਲ? ਆਖੋ ਆਖਾ ਸਦਾ ਸਦਾ, ਸਦਾ ਹੀ ਸਦਾ ਕਹਿੰਦਾ ਰਹਾਂ, ਹੈਗਾ। ਕਹਿਣ ਨਾ ਆਵੇ ਤੋਟ, ਕਹਿਣ ਦਾ ਕੋਈ ਤੋਟਾ ਨੀ ਹੁੰਦਾ। ਇਵੇਂ ਜਿਵੇਂ ਨਾਮ ਜਪਦੇ ਨੇ, ਜਿਹੜਾ ਅੱਖਰ ਇੱਕ ਬੰਨ ਕੇ ਉਹਦੀ ਗੱਲ ਹੈ, ਕੋਈ ਰਾਮ ਬੰਨ ਕੇ, ਕੋਈ ਕ੍ਰਿਸ਼ਨ ਬੰਨ ਕੇ, ਕੋਈ ਵਾਸਦੇਵ ਬੰਨ ਕੇ, ਉਹ ਉਚਾਰਨ ਕਰੀ ਜਾਂਦੇ ਨੇ ਵੀ ਆਊਗਾ ਉਹ ਹੈ ਬੰਨ ਕੇ, ਵੀ ਦਰਸ਼ਨ ਦਊਗਾ, ਐ ਉਹਦਾ ਨਾਮ ਜਪੀ ਜਾਈਏ। ਜਿੰਨਾ ਚਿਰ ਮਰਦੇ ਜਾਵੇ ਰੋ, ਜਿੰਨੀ ਉਮਰ ਹੈ, ਕੋਈ ਤੋਟਾ ਨੀ ਆਉਂਦਾ ਇਹਦੇ ਚ, ਘਾਟਾ ਕੀ ਆਉਣਾ? ਬੋਲੀ ਜਾਣਾ ਤੁਸੀਂ। ਹਾਂਜੀ,
ਆਪਣੇ ਲੋਕ ਜਿਹੜੇ ਸਤਨਾਮ ਜਾਂ ਵਾਹਿਗੁਰੂ ਕਹਿੰਦੇ, ਉਹ ਵੀ ਵਿੱਚੇ ਆ ਜਾਂਦੇ ਆ ਜੀ?
ਵਿੱਚੇ ਆਉਣਗੇ ਫਿਰ, ਉਹਨਾਂ ਨੇ ਪਿਛਲਿਆਂ ਦੀ ਨਕਲ ਕੀਤੀ ਹੈ, ਲਫ਼ ਦੇ ਬਦਲਿਆ, ਗੱਲ ਤਾਂ ਪਿਛਲੀ ਹੋਈ ਹੈ, ਲਫ਼ ਜੇ ਬਦਲ ਲਿਆ,
ਸਿਧਾਂਤ ਤਾਂ ਉਹੀ ਰਿਹਾ,
ਸਿਧਾਂਤ ਤਾਂ ਉਹੀ ਹੈ। ਹਾਂਜੀ,
ਨਾ ਹੋ ਥੱਕਾ ਨਾ ਠਾਕੀਆਂ, ਏਵੜ ਰੱਖੇ ਜੋਤ, ਨਾਨਕ ਚੱਸਿਓ ਚੁੱਕ ਬਿੰਦ, ਉੱਪਰ ਆਖਣ ਦੋਸ਼।
ਨਾ ਥੱਕਾ, ਨਾ ਤਾਂ ਮੈਂ ਥੱਕਾਂ, ਕਹਿੰਦਾ ਕਹਿੰਦਾ ਕਹੀ ਜਾਵਾਂ, ਨਾ ਠਾਕਿਆ, ਨਾ ਕਿਸੇ ਕੋਈ ਮੈਨੂੰ ਰੋਕ ਸਕੇ ਵੀ ਭਾਈ ਏਦਾਂ ਆਖਿਆ ਤੇ ਕੁਛ ਨੀ ਫਰਕ ਪੈਣਾ, ਮੈਨੂੰ ਕੋਈ ਸਮਝਾ ਸਕੇ, ਜੇ ਸਮਝਾਉਣ ਵਾਲਾ ਉਹਦਾ ਮੈਂ ਰੋਕਿਆ ਰੁਕਾਂ ਵੀ ਨਾ, ਏਵੜ ਰੱਖੇ ਜੋਤ, ਏਡੀ ਮੈਨੂੰ ਅਕਲ ਹੋਵੇ ਵੀ ਮੈਨੂੰ ਕੋਈ ਸਮਝਾਇਆ ਨਾ ਸਕੇ। ਕਿਉਂਕਿ ਉਹਨਾਂ ਨੇ ਲੋਕਾਂ ਨੇ ਧਰਮ ਬਣਾਇਆ ਨੇ, ਉਸ ਵੇਲੇ ਬੁੱਧਵਾਨ ਸੀ, ਉਸ ਵੇਲੇ ਕੋਈ ਗੁਰਮੁਖ ਨਹੀਂ ਸੀ ਜਦੋਂ ਮਤਾਂ ਪ੍ਰਚਲਿਤ ਹੋਈਆਂ ਨੇ, ਗੁਰਮਤਾਂ ਬਾਅਦ ਦੇ ਵਿੱਚ ਗੁਰਮੁਖ ਪ੍ਰਗਟ ਹੋ ਗਏ, ਮਤਾਂ ਨੂੰ ਖੰਡਨ ਕਰਦੇ ਹੁੰਦੇ ਨੇ, ਉਸ ਵੇਲੇ ਉਹੀ ਮਤ ਪ੍ਰਧਾਨ ਹੁੰਦੀ ਹੈ। ਜਦੋਂ ਪ੍ਰਚਲਿਤ ਹੁੰਦੀ ਹੈ। ਇੰਨੀ ਵੱਡੀ ਮੇਰੀ ਬੁੱਧ ਹੋ ਗਏ ਕਿ ਮੈਨੂੰ ਕੋਈ ਰੋਕਣ ਵਾਲਾ ਨਾ ਹੋਵੇ, ਭਾਈ ਗੱਲ ਇਹ ਗਲਤ ਹੈ, ਇਹ ਨੀ ਠੀਕ ਹੈਗੀ। ਇੰਨੀ ਜੋਤ ਮੇਰੇ ਚ, ਇੰਨੀ ਬੁੱਧ ਵੱਲ ਇੰਨਾ ਹੋਵੇ। ਨਾਨਕ ਚੱਸਿਓ ਚੁੱਕ ਬਿੰਦ, ਚੱਸਾ ਹੁੰਦਾ ਚੱਸੇ ਤੋਂ ਵੀ ਘੱਟ, ਚੁੱਕ ਬਿੰਦ ਥੋੜਾ ਟਾਈਮ ਉੱਪਰ ਆਖਣ ਦੋਸ਼। ਇਹਦੇ ਚ ਦੋਸ਼ ਹੈ, ਚਾਹੇ ਤੁਸੀਂ ਇੱਕ ਸਕਿੰਟ ਵਾਸਤੇ ਕਹਿ ਲੋ, ਚਾਹੇ 100,000 ਕਰੋੜ ਸਾਲ ਵਾਸਤੇ ਕਹਿ ਲੋ, ਇਹ ਚੋਂ ਕੁਛ ਲੱਭਣ ਵਾਲੀ ਚੀਜ਼ ਨਹੀਂ ਹੈ। ਇਹਦਾ ਫਲ ਕੋਈ ਨੀ, ਚਾਹੇ ਥੋੜਾ ਚਿਰ ਕਹਿ ਲੋ, ਚਾਹੇ ਤੁਸੀਂ ਬਹੁਤਾ ਚਿਰ ਕਹਿ ਲੋ। ਚੱਸਿਓ ਚੁੱਕ ਬਿੰਦ ਦਾ ਮਤਲਬ ਹੈ ਚੱਸਾ ਹੁੰਦਾ ਨਾ, ਚੱਸਾ ਕਿਸੇ ਟਾਈਮ ਦਾ ਹਿੱਸਾ ਹੁੰਦਾ, ਮਿੰਟ ਹੋਵੇ ਸਕਿੰਟ, ਪਰ ਕਹਿ ਲੋ ਮਿੰਟ ਜਾਪ ਕਰ ਲੋ, ਚਾਹੇ ਸਾਲਾਂ ਬੱਧੀ ਕਰ ਲੋ, ਚਾਹੇ ਉਮਰ ਬੱਧੀ ਕਰ ਲੋ, ਚਾਹੇ ਕਈ ਜਨਮਾਂ ਤੱਕ ਕਰ ਲੋ, ਚਾਹੇ ਚਾਰੇ ਯੁੱਗਾਂ ਤੱਕ ਕਰ ਲੋ। ਇਹ ਦੋਸ਼ ਹੈ ਇਹਦੇ ਵਿੱਚ, ਇਹ ਅਕਲ ਦੀ ਗੱਲ ਨਹੀਂ ਹੈ, ਇਹ ਚ ਪ੍ਰਾਪਤੀ ਕੁਛ ਨਹੀਂ ਹੈ। ਹਾਂਜੀ
ਠੀਕ ਹੈ ਜੀ, ਇਹ ਗੁਰਮਤ ਭਗਤੀ ਨਹੀਂ ਹੈ ਕਹਿਣ ਦਾ ਭਾਵ ਹੈ ਜੀ।
ਹਾਂ, ਇਹ ਚ ਫਿਰ ਗਿਆਨ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਚ ਹੋਣੀ। ਹਾਂਜੀ
ਪੌੜੀ ਨਾ ਮੰਨੀਏ ਕੁਲ ਉਧਰ ਸਭ ਕੁਟੁੰਬ ਸਬਾਇਆ, ਨਾ ਮੰਨੀਏ ਸੰਗਤ ਉਧਰ ਜਿਨ ਹਿਰਦੇ ਵਸਾਇਆ।
ਆ ਗਈ ਨਾ ਫਿਰ ਨਾ ਮੰਨੀ ਵਾਲੀ ਪਿਛਲੀ ਪੌੜੀ ਵਾਲੀ ਗੱਲ।
ਹਾਂਜੀ
ਉੱਪਰ ਦੱਸਤਾ ਨਾਮ ਨੂੰ ਨਾ ਮੰਨਣ ਵਾਲੇ, ਉਸ ਵੇਲੇ ਵੇਦ ਹੈ, ਵੇਦ ਹੈ ਪਰ ਮਤ ਚਲਾ ਲਈ, ਵੇਦ ਦੀ ਮਤ ਤਿਆਗ ਤੀ, ਵੇਦ ਵਾਲੀ ਮਤ ਤਿਆਗ ਕੇ ਗੁਰਬਾਣੀ ਵਾਲੀ ਮਤ ਤਿਆਗ ਕੇ ਦੂਜੀ ਮਤ ਲੈ ਲਈ, ਜਿਵੇਂ ਹੁਣ ਦੂਜੇ ਟੀਕੇ ਪ੍ਰਚਲਿਤ ਹੋ ਗਏ, ਟੀਕਿਆਂ ਦੇ ਨਾਲ ਜਿਹੜੇ ਹੁਣ ਜੁੜੇ ਹੋਏ ਨੇ ਉਹ ਮੰਨਦੇ ਨੀ ਗੁਰਬਾਣੀ ਦੇ ਸਹੀ ਅਰਥ ਆ ਗਏ ਤਾਂ ਨੀ ਮੰਨਦੇ। ਪਾਣਾ ਕੀ ਹੈ, ਨਾਮ ਕੀ ਹੈ ਦੀ ਵਿਆਖਿਆ ਹੋ ਗਈ, ਨਹੀਂ ਮੰਨਦੇ। ਇਹ ਨਾਮ ਨੂੰ ਮੰਨਣ ਤੇ ਬਿਨਾ ਉਹ ਹਠਯੋਗ ਚ ਆ ਗਏ ਨਾ, ਹਠਯੋਗੀ ਹੋ ਗਏ। ਨਾ ਮੰਨੀਏ ਕੁਲ ਉਧਰ, ਨਾਮ ਨੂੰ ਪਾਣੇ ਨੂੰ ਬੁੱਲਣ ਵਾਲੇ ਕੁਲ ਦਾ ਆਧਾਰ ਹੋਣਾ ਸਾਰੀ ਦਾ, ਸਾਰੇ ਗੁਰਸਿੱਖ ਦੇ ਜਿੰਨੇ ਗੁਰਸਿੱਖ ਗੁਰਮੁਖੀ ਭਗਤੀ ਵਾਲੇ ਨੇ ਉਹਨਾਂ ਨੂੰ ਹੁਕਮ ਪਾਣਾ ਦੇ ਵਿਚ ਆਉਣ ਨਾਲ ਹੀ ਸਾਰਿਆਂ ਦੇ ਭਲਾ ਹੋਣਾ, ਤਾਂ ਤਰੂਗਾ ਸਾਰਾ ਕੁਟੁੰਬ। ਹਠਯੋਗ ਨਾ ਨੀ ਤਲਣਾ, ਹਠਯੋਗ ਸਾਡੇ ਵੀ ਹਠਯੋਗ ਕਰਨ ਲੱਗ ਗਏ। ਨਾ ਮੰਨੀਏ ਸੰਗਤ ਉਧਰ, ਸਾਰੀ ਸੰਗਤ ਇਕੱਠੀ ਉਧਾਰ ਨਾਮ ਗਿਆਨ ਨਾਲੇ ਹੋ ਸਕਦਾ ਹੈ, ਕਿਉਂ ਗਿਆਨ ਦੀ ਇੱਕ ਸ਼ਕਤੀ ਹੈ ਜਿਹਦੇ ਨਾਲ ਗਿਆਨ ਕਾ ਵੱਧਾ ਬਣ ਰਿਹਾ ਹੈ, ਹੋਰ ਕੋਈ ਸ਼ਕਤੀ ਨੀ। ਉੱਪਰ ਆਇਆ ਨਾ ਕਿਹੜੀ ਸ਼ਕਤੀ ਦੇ ਆਸਰੇ ਮਨ ਖੜੂਗਾ, ਸ਼ਕਤੀ ਗਿਆਨ ਤੋਂ ਬਿਨਾਂ ਮਨ ਖੜੇ ਨੀ ਸਕਦਾ। ਬੁੱਧ ਬਲ ਤੇ ਬਿਨਾਂ ਮਨ ਦੀ ਰੁਕਣਾ, ਜਿੰਨਾ ਚਿਰ ਬੁੱਧ ਦੇ ਵਿੱਚ ਬਲ ਨੀ ਨਾ ਹੁੰਦਾ ਪੂਰਾ, ਬੁੱਧ ਬਲਵਾਨ ਦੀ ਹੁੰਦੀ ਮਨ ਨੂੰ ਰੋਕਣ ਵਾਲੀ, ਮਨ ਨੀ ਰੁਕਦਾ। ਜਿੰਨੀ ਬੁੱਧ ਬਲਵਾਨ ਹੁੰਦੀ ਚਲੀ ਜਾਓ, ਉਹਨਾਂ ਮਨ ਧੀਰ ਜਾਉਂਦਾ ਚਲਾ ਜਾਊਗਾ ਮਨ ਦੇ ਵਿੱਚ, ਜਾਂ ਤਾਂ ਗਿਆਨ ਹੋ ਜਾਊਗਾ ਨੇੜੇ ਚਲੇ ਜਾਊ, ਮਨ ਆਪੇ ਰੁਕ ਜਾਊਗਾ, ਆਪੇ ਗਿਆਨ ਕਾ ਵੱਧਾ ਬੁੱਲ ਹੈ। ਸੰਗਤ ਉਧਰ ਹੈ ਜਿਹਨੇ ਹਿਰਦੇ ਵਸਾਇਆ, ਸੰਗਤ ਦੇ ਵਿੱਚ ਜਿਹਨਾਂ ਨੇ ਹਿਰਦੇ ਚ ਵਸਾ ਲਈ ਇਹ ਗੱਲ ਗੁਰਮਤਿ ਦੀ ਭਾਣਾ ਬੁੱਲਣ ਦੀ, ਉਧਾਰ ਉਹਦਾ ਹੀ ਹੋਣਾ ਭਾਈ। ਸੰਗਤ ਵਿੱਚ ਗਏ ਤੇ ਉਧਾਰ ਨੀ ਹੋਣਾ, ਜਿਵੇਂ ਸਤਸੰਗ ਕਰਕੇ ਆਏ ਹਾਂ ਜੀ, ਹਰੇਕ ਕਹਿ ਦਿੰਦਾ ਉਹ ਭਾਈ ਜੇ ਗੱਲ ਮੰਨੀ ਨੀ ਉਧਾਰ ਮੰਨੇ ਤੇ ਹੀ ਹੁਣ ਸਾਰੇ ਮੰਨ ਲੈਣਗੇ, ਸਾਰਿਆਂ ਦਾ ਉਧਾਰ ਹੋ ਜੂ, ਜਿਹੜਾ ਮੰਨ ਲੂ ਉਹਦਾ ਉਧਾਰ ਹੋ ਜੂ। ਹਾਂਜੀ
ਨਾ ਮੰਨੀਏ ਸੁਣ ਉਧਰੇ ਜਿਨ ਰਸਨ ਰਸਾਇਆ, ਨਾ ਮੰਨੀਏ ਦੁੱਖ ਭੁੱਖ ਗਈ ਜਿਨ ਨਾਮੀ ਚਿੱਤ ਲਾਇਆ।
ਪਾਣਾ ਮੰਨੇ ਤੋਂ ਹੀ, ਸੁਣੇ ਤੋਂ ਪਹਿਲਾਂ ਸੁਣਦਾ, ਸੁਣ ਤੋਂ ਮੰਨਦਾ, ਸੁਣਿਆ ਮੰਨਿਆ ਗੁਰ ਕੀਤਾ ਪਾਓ, ਸੁਣੂ ਤਾਂ ਹੀ ਮੰਨੂ, ਨਾ ਮੰਨੀਏ ਸੁਣੀਏ, ਚਾਹੇ ਪਹਿਲਾਂ ਸੁਣੀਏ ਸੁਣ ਕੇ ਮੰਨ ਲਈਏ ਫਿਰ ਮੰਨਦੇ ਹੀ ਚਲੇ ਜਾਈਏ। ਜਿੰਨਾ ਚਿਰ ਮੰਨਦਾ ਓਨਾ ਚਿਰ ਮੰਨਣਾ, ਮਾਰਗ ਠਾਕ ਨਾ ਪਾਏ, ਰਸਤੇ ਚ ਕੋਈ ਰੁਕਾਵਟ ਓਨਾ ਚਿਰ ਨਹੀਂ ਆਉਂਦੀ ਜਿੰਨਾ ਚਿਰ ਗੁਰਬਾਣੀ ਨੂੰ ਮੰਨਦਾ ਰਹਿੰਦਾ। ਜਿੱਥੇ ਮੰਨਣ ਤੋਂ ਮੁਕਰ ਹੋਗਿਆ ਉੱਥੇ ਖੜ ਗਿਆ, ਉੱਥੇ ਰੁਕ ਜਾਂਦਾ। ਜੋ ਗੁਰਬਾਣੀ ਚ ਲਿਖਿਆ ਹੋਇਆ ਜੇ ਇਹਦੇ ਅਰਥ ਸਾਨੂੰ ਸਹੀ ਮਿਲ ਗਏ, ਜਿੰਨਾ ਜੇ ਮੰਨਦਾ ਰਹੂਗਾ ਰੁਕਾਵਟ ਨਹੀਂ ਹੈ, ਸਾਰੀਆਂ ਰੁਕਾਵਟਾਂ ਪਾਰ ਕਰਦਾ ਚਲਾ ਜਾਊਗਾ। ਜਿੱਥੇ ਸ਼ੰਕਾ ਖੜੀ ਹੋ ਕਰ ਲਈ ਗੁਰਬਾਣੀ ਤੋਂ, ਗੁਰਬਾਣੀ ਨੂੰ ਮੰਨਣ ਤੇ ਜਿੱਥੇ ਮੁਨਕਰ ਹੋ ਗਿਆ ਮਨ, ਉੱਥੇ ਰੁਕਾਵਟ ਆ ਜਾਣੀ। ਉਧਰ ਹੈ ਉਧਾਰ ਹੋਊਗਾ ਜਿਹਨ ਰਸਨ ਰਸਾਇਆ, ਜਿਹਨਾਂ ਨੂੰ ਰਸ ਆ ਗਿਆ, ਜਿਹਨਾਂ ਨੂੰ ਨਾ ਮਿੱਠਾ ਲੱਗ ਗਿਆ ਹੁਕਮ ਪਾਣਾ, ਜਿਹਨਾਂ ਨੂੰ ਪਾਣਾ ਮਿੱਠਾ ਲੱਗ ਗਿਆ ਨਾ, ਜਿਹਨਾਂ ਦੀ ਬੁੱਧ ਨੂੰ ਮਨ ਨੂੰ ਪਾਣਾ ਗੁਰਬਾਣੀ ਮਿੱਠੀ ਲੱਗ ਗਈ, ਚਾਹੇ ਗੁਰਬਾਣੀ ਝਿੜਕਦੀ ਵੀ ਹੈ ਜੋ ਵੀ ਕਹਿੰਦੀ ਹੈ ਉਹਨਾਂ ਨੇ ਮਿੱਠਾ ਕਰਕੇ ਮੰਨੇ, ਉਹਨਾਂ ਦਾ ਉਧਾਰ ਹੋਊਗਾ, ਰੁਕਾਵਟ ਨਹੀਂ ਆ ਸਕਦੀ। ਹਾਂਜੀ
ਠੀਕ ਹੈ ਜੀ। ਨਾ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ।
ਨਾ ਮੰਨਿਆ ਦੁੱਖ ਭੁੱਖ ਗਈ, ਪਾਣ ਮੰਨਣ ਔਰ ਦੁੱਖ ਔਰ ਭੁੱਖ, ਸੰਸਾਰੀ ਮਾਇਆ ਦੀ ਭੁੱਖ, ਦੋਵੇਂ ਚਲੇ ਜਾਂਦੇ ਨੇ। ਜੇ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਨਾਮ ਦੇ ਨਾਲ ਚਿੱਤ ਲਾ ਲਿਆ, ਯਾਨੀ ਮਨ ਜਦ ਉਲਟ ਜਾਂਦਾ ਨਾ ਮਾਇਆ ਤੋਂ। ਦੇਖੋ ਇੱਥੇ ਇੰਪੋਰਟੈਂਟ ਗੱਲ ਇਹ ਹੈ, ਚਿੱਤ ਦੇ ਤੱਤੇ ਨੂੰ ਉਕੜ।
ਹਾਂਜੀ,
ਵਿਆਕਰਨ ਕੀ ਕਹਿੰਦੀ ਹੈ ਵੀ ਇੱਕ ਵਚਨ ਹੈ ਪੁਰਖਵਾਚਕ, ਇਹਦਾ ਮਤਲਬ ਇੱਥੇ ਚਿੱਤ ਇੱਕ ਹੈ, ਸਾਬਤ ਹੈ ਇੱਥੇ ਚਿੱਤ, ਇਹਦਾ ਅਰਥ ਇੱਕ ਮੰਦਿਰ ਚਿੱਤ ਹੈ। ਜੇ ਚਿੱਤੀ ਨਹੀਂ ਹੈ ਇੱਥੇ ਹੁਣ, ਚਿੱਤੀ ਖਤਮ, ਪਾਣਾ ਬੰਨੇ ਤੇ ਇੱਕ ਬੰਦੇ ਦੀ ਚਿੱਤ ਹੋਊਗਾ, ਦੁੱਖ ਭੁੱਖ ਜਾਊਗੀ, ਮਨ ਦੇ ਵਿੱਚੋਂ ਮਾਇਆ ਦੇ ਫੁੱਲ ਚਲੇ ਗਏ ਜਾਂ ਚਿੱਤੇ ਰਹਿ ਗਿਆ ਫਿਰ।
ਠੀਕ ਹੈ, ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਨਾਮ ਵਿੱਚ ਚਿੱਤ ਲਾਇਆ,
ਨਾਮ ਦੁਆਰਾ ਮਨ ਨੇ ਹਾਰ ਮੰਨ ਲਈ, ਚਿੱਤ ਹੋ ਗਿਆ, ਮਨ ਚਿੱਤ ਹੋ ਜਾਣਾ, ਢਹਿ ਢੇਰੀ ਹੋ ਜਾਣਾ, ਮਨ ਹਾਰ ਗਿਆ, ਇੱਕ ਹੋ ਗਿਆ।
ਠੀਕ ਹੈ,
ਗਿਆਨ ਦੁਆਰਾ ਮਨ ਨੇ ਹੱਥ ਖੜੇ ਕਰਤੇ, ਬਸ ਟਿਕ ਗਿਆ ਮਨ, ਇੱਕ ਵੰਡ ਕੀ ਚਿੱਤ ਹੋ ਗਿਆ।
ਨਾਨਕ ਨਾਮ ਤਿੰਨੀ ਸਾ ਲਾਹਿਆ ਜਿਨ ਗੁਰੂ ਮਿਲਾਇਆ।
ਨਾਨਕ ਨਾਮ ਪਾੜੇ ਤੂੰ ਵੱਡਾ ਉਹਨਾਂ ਨੇ ਬੰਦੇ, ਪਾਣੀ ਦੀ ਸਿਫਤਲਾ ਉਹਨਾਂ ਨੇ ਕੀਤੀ ਹੈ। ਦੇਖੋ ਨਾਮ ਨੂੰ ਸਲਾਉਣਾ, ਕਿਸੇ ਬੰਦੇ ਨੂੰ ਨੀ ਸਲਾਉਣਾ, ਹੁਕਮ ਨੂੰ ਸਲਾਉਣਾ, ਹੁਕਮੇ ਅੰਦਰ ਸਭ ਕੋ, ਸਾਰੇ ਹੁਕਮ ਦੇ ਅੰਦਰ ਜਿੰਨੇ ਭਗਤ ਹੋਏ ਨੇ ਸਾਰੇ ਹੁਕਮ ਦੇ ਅੰਦਰ ਹੋਏ ਨੇ, ਭਗਤਾਂ ਤੋਂ ਵੱਡਾ ਕੋਈ ਹੋਇਆ ਹੀ ਨਹੀਂ ਸੰਸਾਰ ਚ, ਕੋਈ ਭਗਤਾਂ ਤੋਂ ਵੱਡਾ ਨਹੀਂ ਹੁੰਦਾ। ਸੱਚਖੰਡ ਚ ਵੀ ਸਾਰੇ ਭਗਤ ਦੇ ਬਰਾਬਰ ਨੇ, ਇੱਥੇ ਭਗਤ ਬਸੇ ਕਿਲੋ ਆ, ਉੱਥੇ ਭਗਤੇ ਬਸਦੇ ਨੇ ਸਾਰੇ, ਉੱਥੇ ਸਭ ਬਰਾਬਰ ਨੇ, ਭਗਤ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ ਨਾ ਸੰਸਾਰ ਚ, ਨਾ ਇੱਥੇ ਨਾ ਉੱਥੇ। ਜੇ ਵੱਡਾ ਤਾਂ ਨਾਮ ਵੱਡਾ, ਭਗਤਾਂ ਦਾ ਹੀ ਨਾਮ ਹੈ ਸਾਰਿਆਂ ਦਾ, ਉਹਨਾਂ ਦਾ ਹੀ ਹੁਕਮ ਹੈ ਸੱਚਖੰਡ ਦਾ, ਉਹ ਪਹਿਲਾਂ ਹੀ ਪਾਣੇ ਚ ਨੇ ਭਗਤ। ਇਸ ਕਰਕੇ ਨਾਮ ਦੀ ਸਿਫਤਲਾ ਹੈ, ਨਾਮ ਦੀ ਵਡਿਆਈ ਕੀਤੀ ਹੈ, ਜਿਨ੍ਹਾਂ ਨੇ ਨਾਨਕ ਨਾਮ ਤਿੰਨੀ ਸਲਾਹਿਆ ਜਿਨ ਗੁਰੂ, ਜਿਨ੍ਹਾਂ ਨੂੰ ਪੂਰਨ ਗਿਆਨ, ਜਿਨ੍ਹਾਂ ਦੇ ਅੰਦਰ ਪੂਰਨ ਚਾਨਣ ਹੋ ਗਿਆ, ਜਿਨ੍ਹਾਂ ਨੂੰ ਸ਼ਬਦ ਗੁਰੂ ਨੇ ਆਪਣੇ ਨਾਲ ਬੁਲਾ ਲਿਆ, ਜਿਨ੍ਹਾਂ ਦੀ ਸੁਰਤ ਸ਼ਬਦ ਦੇ ਨਾਲ ਜੁੜ ਗਈ। ਹਾਂਜੀ,
ਠੀਕ ਹੈ ਜੀ, ਇਹ ਗੁਰੂ ਦਾ ਭਾਵ ਇੱਥੇ ਸ਼ਬਦ ਗੁਰੂ ਹੈ ਜੀ,
ਬਿਨਾਂ ਕੰਨਾਂ ਤੇ ਸੁਣਨ ਵਾਲਾ ਜਿਹੜਾ ਸ਼ਬਦ ਹੈ।
ਠੀਕ ਹੈ, ਨਾਮ ਤੋਂ ਨਾਮ ਸਲਾਹ ਕੇ ਸ਼ਬਦ ਗੁਰੂ ਦੇ ਵਿੱਚ ਮਿਲ ਜਾਈਦਾ ਹੈ ਜੀ।
ਨਹੀਂ, ਸ਼ਬਦ ਗੁਰੂ ਦੇ ਵਿੱਚ ਮਿਲ ਕੇ ਹੀ ਸਿਫਤਲਾ ਨਾਮ ਦੀ ਹੋ ਸਕਦੀ, ਬੁਲਾਇਆ ਬੋਲੂਗਾ, ਗਿਆਨ ਨਾਲ ਟਿਕਦਾ, ਫਿਰ ਅੰਦਰੋਂ ਨਾਮ ਉਹ ਬਿਨਾਂ ਕੰਨਾਂ ਤੇ ਸੁਣਨ ਵਾਲੀ ਬਾਣੀ ਪ੍ਰਗਟ ਹੁੰਦੀ ਹੈ, ਫਿਰ ਸਿਫਤਲਾ ਕਰਦਾ
ਤੇ ਫਿਰ ਸ਼ਬਦ ਗੁਰੂ ਸਮਾ ਜਾਂਦਾ।
ਸ਼ਬਦ ਗੁਰੂ ਤਾਂ ਸਮਾ ਜਾਂਦਾ ਸੁਣਦੀ ਸਾਰੇ ਜਦੇ ਸਮਾ ਜਾਂਦਾ, ਫਿਰ ਬੁਲਾਇਆ ਬੋਲਦਾ, ਪਰ ਇਕੱਠੇ ਹੀ ਨੇ ਦੋਏ ਗੱਲਾਂ, ਇਕੱਠੀਆਂ ਹੀ ਨੇ, ਸੁਣੇ ਬਿਨਾਂ ਸਮਾ ਨਹੀਂ ਸਕਦਾ, ਸੁਣੇ ਬਿਨਾਂ ਬੋਲ ਨਹੀਂ ਸਕਦਾ, ਸੁਣਨਾ ਸਮਾਉਣਾ ਇੱਕੋ ਹੀ ਗੱਲ।
ਠੀਕ ਹੈ, ਇਹ ਜਿਹੜਾ ਨਾਮ ਤਿੰਨੀ ਸਲਾਇਆ, ਇਹ ਨਾਮ ਪਦਾਰਥ ਹੈ ਜੀ।
ਆ ਗੁਰਬਾਣੀ ਜਿਹੜੀ ਇਹ ਲਿਖੀ ਹੈ, ਇਹ ਸਿਫ ਸਲਾਹਿਆ ਨਾਮ ਦੀ, ਨਾਮ ਪਦਾਰਥ ਮਿਲਿਆ ਤਾਂ ਹੀ ਬੁਲਾਇਆ ਬੋਲਿਆ, ਨਾਮ ਪਦਾਰਥ ਮਿਲਿਆ, ਉਹ ਨਾਮ ਪਦਾਰਥ ਨੂੰ ਗੁਰੂ ਕਹਿਤਾ।
ਅੱਛਾ ਜੀ,
ਗੁਰੂ ਇੱਕੋ ਹੀ ਗੱਲ ਹੈ, ਗਿਆਨ ਗੁਰੂ ਹੈ ਉਹ, ਮਤਲਬ ਇਹ ਹੈ ਜਿਨ੍ਹਾਂ ਨੂੰ ਲੋਭ ਮਿਲ ਗਿਆ।
ਕਿਹੜਾ ਨਾਮ ਹੈ?
ਗਿਆਨ ਪਦਾਰਥ ਨਾਲ ਤਾਂ ਟਿਕਿਆ ਸੀ, ਇੱਕ ਹੋਇਆ ਸੀ ਗਿਆਨ ਪਦਾਰਥ ਨਾਲ, ਜੰਮਿਆ ਹੁਣ ਜਿਹੜਾ ਅੰਦਰੋਂ ਪ੍ਰਗਟ ਹੋਇਆ ਨਾ, ਸ਼ਬਦ ਸੁਰਤ ਮਿਲ ਗਈ, ਭਵ ਸਾਗਰ ਤਰੀ ਗਿਆ, ਫਿਰ ਭਵ ਸਾਗਰ ਤੋਂ ਉੱਪਰ ਹੋ ਜਾਂਦਾ, ਤਰਦਾ ਹੀ ਰਹਿੰਦਾ, ਫਿਰ ਥੱਲੇ ਨਹੀਂ ਜਾਂਦਾ।
ਠੀਕ ਹੈ, ਪਰ ਜਿਹੜਾ ਨਾਨਕ ਨਾਮ ਤੇ ਸਲਾਹਿਆ, ਇਹ ਗੁਰਬਾਣੀ ਵਾਲਾ ਨਾਮ ਹੈ ਜੀ।
ਹਾਂ, ਗੁਰਬਾਣੀ ਵਾਲਾ ਨਾਮ ਸਲਾਹਿਆ ਗੁਰਬਾਣੀ ਚ ਲਿਖੀ ਹੈ।
ਠੀਕ ਹੈ, ਫਿਰ ਜਿਨ ਗੁਰੂ ਮਿਲਾਇਆ,
ਗੁਰੂ ਜਿਨ੍ਹਾਂ ਨੂੰ ਮਿਲ ਗਿਆ ਪਹਿਲਾਂ, ਉਹਨਾਂ ਨੇ ਨਾਮ ਦੀ ਸਿਲਸਿਲਾ ਕੀਤੀ ਹੈ, ਬੁਲਾਏ ਉਹੀ ਬੋਲੇ ਨੇ। ਪਹਿਲਾਂ ਨਾਮ ਸਮਝਣਾ ਸੀ, ਗਿਆਨ ਪਦਾਰਥ ਸੀ।
ਅੱਛਾ ਜੀ,
ਉਹ ਗਿਆਨ ਪਦਾਰਥ ਹੈ ਨਾਮ, ਉਹ ਗੁਰਬਾਣੀ ਚੋਂ ਸਮਝਿਆ।
ਹਾਂਜੀ,
ਫਿਰ ਮਨ ਟਿਕ ਗਿਆ, ਇੱਕ ਹੋ ਕੇ ਰਿਹਾ ਬਹੁਤ ਦੇਰ, ਫਿਰ ਤਾਂ ਉੱਗਿਆ ਨਾ, ਇੱਕ ਹੋਏ ਤਾਂ ਉੱਗਵਾ, ਉਹਦੇ ਬਾਅਦ ਗੁਰਬਾਣੀ ਰਚੀ ਹੈ, ਨਾਮ ਮਿਲਿਆ ਤੇ ਗੁਰਬਾਣੀ ਰਚੀ, ਉਹ ਨਾਮ ਮਿਲਿਆ, ਇਹ ਨਾਮ ਜਿਹੜਾ ਸੀ ਸਮਝਿਆ।
ਅੱਛਾ,
ਉਹ ਗਿਆਨ ਪਦਾਰਥ ਸੀਗਾ, ਇਹ ਨਾਮ ਪਦਾਰਥ।
ਠੀਕ ਹੈ, ਗੁਰੂ ਨਾਮ ਪਦਾਰਥ ਹੀ ਹੈ ਜਿਹੜਾ ਜਿਨ ਗੁਰੂ ਮਿਲਾਇਆ।
ਹਾਂ, ਉਹ ਚੇਤਨ, ਉਹ ਨਾਮ ਪਦਾਰਥ।
ਠੀਕ ਹੈ ਜੀ,
ਨਾਨਕ ਨਾਮ ਮਿਲੇ ਤਾਂ ਜੀਵ, ਉਹ ਨਾਮ ਮਿਲੇ ਤੇ ਇਹ ਗੁਰਬਾਣੀ ਵਾਲੇ ਗਿਆਨ ਨਾਲ ਤਾਂ ਮਰਿਆ ਹੋਇਆ ਮਰਦਾ ਹੈ। ਉਹਦੇ ਨਾਲ ਜਿਉਂਦਾ ਹੁੰਦਾ, ਜਿਉਂਦਾ ਹੁੰਦਾ ਫਿਰ ਬੋਲਦਾ, ਗੁਰਬਾਣੀ ਰਚਦਾ। ਹਾਂਜੀ,
ਇੱਥੇ 10ਵੀਂ ਪੌੜੀ ਦੀ ਸਮਾਪਤੀ ਹੈ ਜੀ।